भाग दूसरा शब्द बारवा। अटक तू क्यों रहा जग में, पाटक में क्या मिले पाई। अटक तू क्यों रहा जग में, पाटक में क्या मिले पाई।
संत महात्मा मालक दे प्यारे, हमेशा ही संसार विच आए और आउंदे रहणगे। सब दा इक्को ही उपदेश है कि ये दुनिया जिस नूं तुसी देख रहे हो, जिस अंदर तुसी विचर रहे हो, जिस नूं तुसी सुखां दी नगरी समझ रहे हो, वो सानूं सब दसते है कि ये काल दी नगरी है। इत्थे सवाए भटकणा तो होर तुहाडे पल्ले कुछ भी नहीं पैंदा गा।
Saints and Mahatmas, the beloveds of God, have always come in this world and they will keep coming in the future. They all have the same teaching, the one teaching to tell us. They tell us that this world, this creation which you are seeing, in which you are living, to whom you understand as the country of happiness, is in fact the creation of negative power. And in this creation of negative power, there is nothing else except wandering from here and there.
संत महात्मा ना तो किसी का कोई धर्म तब्दील कराते हैं, ना कोई नवा बनाते हैं, ना इस काल की नगरी नू उस सुखां दी ही नगरी बनाने वास्ते आते हैं। अगर उन्होंने यह परवज या मकसद होंदा, बड़ी बड़ी चोटी दे महात्मा आए, अज नू जरूर यह सुखां दी नगरी बन जाती। कबीर आया, गुरु नानक आया, मौलाना रूम, समस्त ब्रेज, क्रिश आया, होर बहुत सारे महात्मा आए, लेकिन दुनिया की हालत कोई ज़्यादा चंगी नहीं हुई। उस तरह ही दुनिया की हालत है, जमदे भी है, मरदे भी है, बीमारी भी भोगते हैं, दुख भी, भुख भी, चीको फकार भी सारा दिन करी जाते हैं। इस वास्ते संत महात्मा तो सानू समझाने वास्ते आते हैं कि देखो भाई, सियाना आदमी उही है कि जो मकान अग लगी होवे, जेड़ा उस चो जल्दी बाहर निकल जावे, अपना बचाव कर लवे, उसे नू ही सियाणा कहा गया है। मकान नू अग लगी है, अगर उस दे विच बैठा ये सोची जावे कि इस नू अग क्यों लगी, कैसे लगी, कि मैं जलता नहीं जाऊँगा, मैं किस तरह निकलूँगा, या होर किसी के उत्ते यह सवाल करता है कि कादे मकान बनया, क्यों बनया, किसने बनाया, तो कहण दा भाव उन्हां गल्लां दा तां कोई फायदा ही नहीं गा। सियाणा आदमी उही है कि जो जल्दी बाहर आके जिन्नियां वो सोचां सोच रहा है या सवाल कर रहा है, वो बाहर आके सारे या गल्लां सोचे, सवाल करे। इस तरह संत महात्मा मालक दे प्यारे सानू दसदे है कि जब तक तुसी मन इंद्रियां दी गुलामी तो आजाद नहीं होंगे, उन्हां चिकर थोड़ी भटकना इस संसार विचों कदे खत्म नहीं होएगी।
सेंट्स एंड महात्मास डू नॉट मेक एनी वन चेंज देयर रिलीजन, एंड दे डू नॉट कम इन दिस वर्ल्ड टू फॉर्म एनी न्यू रिलीजन फॉर द पीपल। नीदर देयर पर्पस इन कमिंग इन दिस वर्ल्ड इज टू मेक दिस कंट्री, टू मेक दिस वर्ल्ड अ कंट्री ऑफ हैप्पीनेस, बिकॉज इफ दिस वॉज द पर्पस, if this were the purpose of their coming, up until now, since many great Mahatmas have come in this world, they would have achieved this purpose, they would have made this world as the world of happiness. But that has not happened. Many great masters like Kabir came, Shams Tabriz, Maulana Rum, Guru Nanak, and many other great saints came in this world. But still, the world is there where it was before. The condition of the world is still the same. People are born in this world, they die from in this world. they suffer the unhappiness, the sicknesses, and they enjoy the happinesses also. Everyone is crying and asking for the help and things like that. Everything is going on like it was happening in the beginning. There is no change in that. Because saints and Mahatmas do not come in this world to make this world a world of happiness. Their purpose of coming into this world is to make us understand that this is not our home. And they tell us that he who comes out from the burning house is the wise person. Instead of coming out from the house which is on fire, if you go on sitting there and thinking that who has made this house and why this house caught the fire and whether I will get burnt if I remain here or not, we cannot be called as a wise person. But if we come out from that burning house at once, save ourselves, and then if you go on asking the question that who made this house and what was the reason of this house to catch the fire and things like that, then we can be called as the wise person. In the same way, saints and Mahatmas tell us that this world of unhappiness is not yours. You do not belong to this place and you have to leave this one day. Your purpose or reason for coming into this world is not to make it your own. You have come here only to finish your give and take. This is not your real home.
So, yes, was there. Sant Mahatma ਸਾਡੀ ਸੁੱਤੀ ਆਤਮਾ ਨੂੰ ਜਗਾਉਣ ਵਾਸਤੇ ਆਉਂਦੇ ਆ। ਉਹ ਸਾਨੂੰ ਦੱਸਦੇ ਆ, ਦੇਖ ਬਈ ਇਸ ਦੁਨੀਆ 'ਚੋਂ ਇਹ ਜਿਹੜਾ ਤੇਰਾ ਸਰੀਰ ਹੈ ਇਹ ਵੀ ਤੇਰੇ ਸਾਥ ਨਹੀਂ ਜਾਏਗਾ। ਇਹ ਵੀ ਪਰਾਇਆ ਮਕਾਨ ਹੈ, ਕਿਰਾਏ ਦਾ ਮਕਾਨ ਹੈ। ਇੱਥੋਂ ਲਿਆ ਇੱਥੇ ਹੀ ਛੱਡ ਜਾਣਾ ਹੈ। ਪਤਾ ਨਹੀਂ ਇਹਦੂ ਪਹਿਲਾਂ ਕਿਤਨੇ ਕੁ ਅਸੀਂ ਸਰੀਰ ਤਾਰ ਚੁੱਕੇ ਹਾਂ, ਕਿਤਨੀ ਦਫ਼ਾ ਔਰਤ ਬਣੇ ਹਾਂ, ਕਿਤਨੀ ਦਫ਼ਾ ਮਰਦ ਬਣੇ ਹਾਂ, ਕਿਤਨੀ ਦਫ਼ਾ ਅਸੀਂ ਪਸ਼ੂ ਪੰਛੀਆਂ ਦੇ ਜਾਮੇ ਵਿੱਚ ਆਏ ਹੋਏ ਹਾਂ, ਔਰ ਪਤਾ ਨਹੀਂ ਕਿਤਨੇ ਕੁ ਬੱਚੇ ਅੱਜ ਤੱਕ ਅਸੀਂ ਪੈਦਾ ਕਰ ਚੁੱਕੇ ਹਾਂ, ਪਤਾ ਨਹੀਂ ਗਾਹਾਂ ਨੂੰ ਕੀ ਬਣਨਾ ਹੈ। ਤੋ ਸੰਤ ਮਹਾਤਮਾ ਸਾਨੂੰ ਦੱਸਦੇ ਆ, ਜਦ ਪਿਛਲੀਆਂ ਜਾਇਦਾਦਾਂ ਦੀ ਸਾਨੂੰ ਯਾਦ ਨਹੀਂ, ਪਿਛਲੇ ਬੱਚਿਆਂ ਦੀ ਸਾਨੂੰ ਯਾਦ ਨਹੀਂ ਕਿ ਅਸੀਂ ਦਿਲ ਦੇ ਵਿੱਚ ਇਹ ਧਾਰੀ ਬੈਠੇ ਹਾਂ ਕਿ ਹੁਣ ਵਾਲਾ ਜਿਹੜਾ ਸਮਾਨ ਹੈ ਇਹ ਸਾਡੇ ਸਾਥ ਜਾਏਗਾ। ਅਸੀਂ ਆਪਣੇ ਅੱਖਾਂ ਨਾਲ ਆਪਣੇ ਬਜ਼ੁਰਗ ਜਾਂਦੇ ਦੇਖਦੇ ਹਾਂ, ਹੋਰਾਂ ਬਜ਼ੁਰਗਾਂ ਦੀਆਂ ਮੌਤਾਂ ਦੇਖਦੇ ਹਾਂ। ਜਦ ਉਹ ਜਾਂਦੇ ਹੈ, ਖਾਲੀ ਹੱਥ ਜਾਂਦੇ ਹੈ, ਉਹਨਾਂ ਦੇ ਸਾਥ ਉਹਨਾਂ ਦਾ ਇੱਕ ਵੀ ਪਰਿਵਾਰ ਦਾ ਸਦੱਸਾ ਜਾਣ ਵਾਸਤੇ ਤਿਆਰ ਨਹੀਂ ਹੁੰਦਾ ਗਾ। ਤੁਸੀਂ ਦੇਖ ਲਓ, ਜਦ ਉਹ ਕੁਛ ਨਾਲ ਨਹੀਂ ਲੈ ਕੇ ਗਏ, ਅਸੀਂ ਕੀ ਨਾਲ ਲਈ ਜਾਵਾਂਗੇ? ਕੀ ਅਸੀਂ ਆਸ ਲਾਈ ਬੈਠੇ ਹਾਂ ਵੀ ਲੈ ਕੇ ਜਾਵਾਂਗੇ?
ਸੇਂਟਸ ਐਂਡ ਮਹਾਤਮਾਸ ਟੈਲ ਅਸ ਦੈਟ ਐਸ ਲੌਂਗ ਐਸ ਵੀ ਆਰ ਕੰਟਰੋਲਡ ਬਾਈ ਦੀ ਆਰਗਨਸ ਆਫ ਸੈਂਸਿਸ, ਆਵਰ ਵਾਂਡਰਿੰਗ ਆਫ ਹੇਅਰ ਐਂਡ ਦੇਅਰ ਇਨ ਦਿਸ ਵਰਲਡ ਵਿਲ ਨੈਵਰ ਕਮ ਟੂ ਐਨ ਐਂਡ। ਦੇ ਟੈਲ ਅਸ ਦੇ ਕਮ ਇਨ ਦਿਸ ਵਰਲਡ ਟੂ ਅਵੇਕਨ ਅਵਰ ਸਲੀਪਿੰਗ ਸੋਲ, ਐਂਡ ਦੇ ਟੈਲ ਅਸ ਦੈਟ ਨੋਟ ਈਵਨ ਦ ਬਾਡੀ ਇਨ ਵਿਚ ਯੂ ਆਰ ਲਿਵਿੰਗ ਨਾਉ ਇਜ ਯੋਰ ਵੈਰੀ ਓਨ। ਵਨ ਡੇ ਯੂ ਵਿਲ ਹੈਵ ਟੂ ਲੀਵ ਦਿਸ। ਦਿਸ ਇਜ਼ ਲਾਈਕ ਅ ਰੈਂਟਡ ਹਾਊਸ ਵਿਚ ਯੂ ਵਿਲ ਹੈਵ ਟੂ ਵੈਕ ਇਟ ਵਨ ਡੇ ਵੈਨ ਦ ਟਾਈਮ ਵਿਲ ਕਮ। ਐਂਡ ਦੇ ਲਵਿੰਗਲੀ ਟੈਲ ਅਸ ਦੈਟ ਬਿਫੋਰ ਕਮਿੰਗ ਇਨ ਟੂ ਦਿਸ ਬਾਡੀ, ਬਿਫੋਰ ਟੇਕਿੰਗ ਬਰਥ ਇਨ ਟੂ ਦਿਸ ਬਾਡੀ, we don't know that how many bodies we have taken up and how many births we have taken. We don't know whether we were born in the bodies of the animals or in the birds. We would have had the families and the children in many other bodies. We do not know that how much property and how many things we owned in our past lifetimes, and we did not carry anything from those lives to this life. And we even see ourselves, how our older people, how our elders leave the body without taking anything with them. When they are not able to take any property or any wealth of this world with them, how can we expect us taking the things which we are collecting in this world with us? They lovingly tell us that when our elders were not able to take anything from this world, how can we take anything from this world? We see all these things. We even see our elders leaving this world and no relative is ready to accompany them, nobody goes with them, but still we are attached to the relations of this world and we are attached to the things of this world.
Jab Shah Balkh Bukhara da time aaya to Kabir Sahib Hindustan de andar san, lekin santan nu pata hunda hai ki saadi aatma kithe hai. Kai tusi saadi zindagi de waqiye ya Maharaj Kripal di zindagi de waqiye saavan de waqiye ਆ ਤੁਸੀਂ ਸੁਣੇ ਹੋਣਗੇ ਕਿ ਸੱਤ ਸਮੁੰਦਰੋਂ ਪਾਰ ਵੀ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਨਹੀਂ ਦੇਖਿਆ ਸੀਗਾ, ਉਹਨਾਂ ਨੇ ਵੀ ਗਵਾਹੀ ਭਰੀ ਕਿ ਸਾਨੂੰ ਪ੍ਰਤੱਖ ਦਰਸ਼ਨ ਦਿੱਤੇ ਜਾਂ ਸੁਫਨ ਦੇ ਅੰਦਰ ਮਿਲੇ। ਇਸੇ ਤਰ੍ਹਾਂ ਸ਼ਾਹ ਬਲਖ ਬਖਾਰਾ ਦੇ ਮੁਤਲਕ ਕਬੀਰ ਸਾਹਿਬ ਨੂੰ ਪਤਾ ਸੀਗਾ ਕਿ ਉਹ ਮੇਰੀ ਆਤਮਾ, ਮੈਂ ਉਸ ਨੂੰ ਜਗਾਉਣਾ ਹੈ.
When the time of the emperor of Balkh Bukhara came, at that time his master to be Kabir Sahib was in India, and they used to live very far from each other. But saints know that where his soul, saint knows where his soul is. You would have heard or read many instances, many examples of the people, that how the people living across the seven oceans were given the experiences of the masters, and they bear the evidence, they bear the witness that we saw the master in the dream, or master appeared in front of us. So I mean to say that masters know that where their souls are, and they always find one or the other way to make them understand, to make them see that where the master is and where the soul has to go to see the master. So when the time of the emperor of Balkh Bukhara came, Kabir Sahib knew that where his soul, king of Balkh Bukhara, is, and he made the arrangements, he made some things, he made his own ways of letting king of Balkh Bukhara know that where his master was.
Aur Kabir Sahib ne Shah Balkh Bukhara de mahallan de upar raat nu chalna firna shuru kar ditta. Shah Balkh Bukhara dekh ke pareshan hoya, harani di koi had na rahi ke ਰਾਜ ਮਹੱਲ ਹੋਣ, ਇਨਸਾਨ ਦਾ ਕੀ ਕੰਮ, ਕਿੰਨੀਆਂ ਗਾਰਦਾਂ ਖੜੀਆਂ ਹੈ. ਉਸਨੇ ਪੁੱਛਿਆ, ਤੂੰ ਕੌਣ ਹੈ? ਕਹਿੰਦਾ, ਮੈਂ ਸਾਰਬਾਨ ਹਾਂ, ਊਂਠ ਮੈਂ ਰੱਖਦਾ ਹਾਂ, ਮੇਰੇ ਊਂਠ ਗੁੰਮ ਗਏ ਹੈ, ਮੈਂ ਊਂਠ ਪਾਲ ਰਿਹਾ ਹਾਂ. ਸ਼ਾਹ ਬਲਖ ਬਖਾਰਾ ਕਹਿਣ ਲੱਗਿਆ ਕਿ ਕਦੇ ਸੋਚਿਆ ਹੈ ਕਿ ਰਾਜ ਮਹੱਲਾਂ ਦੇ ਅੰਦਰ ਊਂਠ ਕਿਵੇਂ ਆ ਸਕਦੇ ਹੈ, ਫਿਰ ਖਾਸ ਕਰ ਛੱਤ ਦੇ ਉੱਪਰ ਊਂਠ ਕਿਵੇਂ ਚੜ੍ਹ ਸਕਦੇ ਹੈ? ਉਹ ਕਹਿਣ ਲੱਗਿਆ, ਇਹ ਤਾਂ ਠੀਕ ਹੈ, ਕਿਉਂਕਿ ਸ਼ਾਹ ਬਲਖ ਬਖਾਰੇ ਦੀ ਜੋ ਛੇਜ ਵਿਛਦੀ ਸੀ, ਸਵਾ ਮਣ ਫੁੱਲ ਉੱਤੇ ਵਿਛਦੇ ਹੁੰਦੇ ਸੀਗੇ, ਰਾਜਿਆਂ ਦੀਆਂ ਐਸ਼ ਪ੍ਰਸਤ ਰਾਜੇ ਹੁੰਦੇ ਸੀਗੇ. ਔਰ ਉਹ ਕਹਿਣ ਲੱਗਿਆ, ਇਹ ਤਾਂ ਮੈਂ ਜਾਣਦਾ ਹੈ, ਪਰ ਤੂੰ ਇਹ ਦੱਸ ਮੈਨੂੰ ਵੀ ਜੇ ਊਂਠ ਮਹੱਲਾਂ 'ਤੇ ਨਹੀਂ ਆ ਸਕਦੇ, ਕੀ ਤੈਂ ਸੋਚਿਆ ਕਦੇ ਵੀ ਸਵਾ ਮਣ ਫੁੱਲਾਂ ਦੀਆਂ ਛੇਜਾਂ ਦੇ ਉੱਤੇ ਪਰਮਾਤਮਾ ਵੀ ਮਿਲ ਸਕਦਾ ਹੈ?
So Kabir Sahib started walking on the roof of King Balkh Bukhara's palace, and that emperor was very surprised to see a person walking on the roof of his palace, because it was the palace and nobody could come there since it was heavily guarded. But still he was surprised to see an ordinary man walking here and there on the roof. He came to Kabir Sahib and asked him that who he was and what he was doing there. Kabir Sahib replied that, I am a shepherd, and I was taking care of some camels and I have lost them. I have come here to find those lost camels. King of Balkh Bukhara was surprised. He said, well, how can the camels come in the palace of the king? Because it is heavily guarded and not even a man can come here without the permission. And even if I believe that they would have come in the palace, how it is possible that they would have climbed the roof of the palace? At that time, King of Balkh Bukhara was living a very pleasurous life, and he used to sleep on the bed which was made of 1 1/4 mounds of flowers. So Kabir Sahib said that, do you know for sure that the camels cannot climb the roof? If you know for sure that the camels cannot climb the roof, in the same way you should know that God cannot be achieved, God cannot be realized by living such a life which is full of pleasures. And then Kabir Sahib disappeared.
ਇੱਕ ਦਫ਼ਾ ਦੀ ਗੱਲ ਹੈ, ਜੋ ਸ਼ਾਹ ਬਲਖ ਬੁਖਾਰੇ ਦੀ ਛੇਜਾ ਮਾਲਣ ਤਿਆਰ ਕਰਦੀ ਹੁੰਦੀ ਸੀਗੀ, ਉਸਨੇ ਆ ਕੇ ਜਦ ਫੁੱਲ ਅੱਛੀ ਅੱਛੀ ਖੁਸ਼ਬੋ ਵਾਲੇ ਵਿਛਾਏ, ਦਿਲ ਦੇ ਵਿੱਚ ਖਿਆਲ ਆਇਆ ਕਿ ਥੋੜ੍ਹਾ ਜਿਹਾ ਪੈ ਕੇ ਤਾਂ ਦੇਖ ਲਵਾਂ ਇਸ ਦੇ ਉੱਤੇ ਕਿ ਬਾਦਸ਼ਾਹ ਕਿਸ ਤਰ੍ਹਾਂ ਆਨੰਦ ਕਰਦਾ ਹੋਏਗਾ. ਉਹ ਹੁਣ ਦਿਨ ਦੀ ਥੱਕੀ ਸੀ, ਜਦ ਪਈ ਖੁਸ਼ਬੋ ਦਿਮਾਗ ਨੂੰ ਚੜ੍ਹੀ, ਉਹਨੂੰ ਹੋਸ਼ ਹੀ ਨਾ ਰਹੀ ਉੱਠਣ ਦੀ ਕਿ ਕਦ ਉੱਠਣਾ ਹੈ. ਆਪਦੇ ਟਾਈਮ 'ਤੇ ਜਦ ਸ਼ਾਹ ਬਲਖ ਬੁਖਾਰਾ ਆਇਆ, ਉਸਨੇ ਦੇਖਿਆ ਕਿ ਗੋਲੀ ਮੇਰੀ ਛੇਜਾ ਉੱਤੇ ਪਈ ਹੈ. ਉਸਨੇ ਕੋੜਾ ਪਿਆ ਸੀਗਾ, ਕਈ ਕੋੜੇ ਉਸਦੇ ਮਾਰੇ, ਗੋਲੀ ਬੇਹੋਸ਼ ਹੋਣ ਲੱਗੀ ਔਰ ਰੋਣ ਲੱਗੀ, ਆਖਰ ਹੱਸ ਵੀ ਪਈ. ਰਾਜੇ ਨੇ ਉਸਨੂੰ ਪੁੱਛਿਆ, ਸ਼ਾਹ ਬਲਖ ਬੁਖਾਰਾ ਨੇ, ਕਿ ਇਹ ਕੀ ਤੂੰ ਰੋਈ ਵੀ ਔਰ ਹੱਸੀ ਵੀ? ਉਹ ਕਹਿਣ ਲੱਗੀ, ਮੈਂ ਹੱਸੀ ਤਾਂ ਇਸ ਤਰ੍ਹਾਂ ਕਿ ਇੱਕ ਥੋੜ੍ਹੇ ਜਿਹੇ ਆਰਾਮ ਪਿੱਛੇ ਮੇਰੀ ਕੀ ਹਾਲਤ ਹੋਈ. ਰੋਈ ਮੈਂ ਇਸ ਤਰ੍ਹਾਂ ਕਿ ਥੋੜ੍ਹੇ ਜਿਹੇ ਆਰਾਮ ਪਿੱਛੇ ਮੇਰੇ ਇੰਨੇ ਕੋੜੇ ਪਏ ਹੈ, ਤੋ ਜਿਹੜਾ ਸਾਰੀ ਰਾਤ ਇਹ ਛੇਜਾ ਦੇ ਉੱਤੇ ਪੈਂਦਾ ਹੈ, ਉਹਦੇ ਨਾਲ ਖਬਰਾਂ ਅੱਗੇ ਕੀ ਹਾਲ ਹੋਏਗਾ, ਉਹਦੇ ਪਤਾ ਨਹੀਂ ਕਿੰਨੇ ਕੋੜੇ ਪੈਣਗੇ। ਤੋ ਸ਼ਾਹ ਬਲਕ ਬੁਖਾਰੇ ਨੂੰ ਇਸ ਤੋਂ ਵੀ ਬੜੀ ਸਿੱਖਿਆ ਮਿਲੀ।
Once upon a time it so happened that the servant who was in charge of making the bedding of King of Balak Bukhara, once when she brought very beautiful fragrant flowers and was preparing the bedding, she thought of lying down on that bed for a while because it was very fragrant and very soft. Because she was exhausted from the day's work, that is why she did not know when she fell asleep. And when King of Balak Bukhara saw, he was surprised to see his servant sleeping on his bed. He took the hunter and started beating that servant. After some time, when she had got enough beating, she started weeping because it was very painful, but at the same time she also started laughing. King of Balak Bukhara was surprised and he asked that servant that why she was both laughing and weeping. She replied that I am weeping because it is very painful to get the beating from you, but I am laughing imagining that what will be the condition of the person who sleeps on this bedding every night, because I got this beating only because I slept here for a while. So I am having pity on you and I'm wondering that what will happen to you, that is why I am laughing. King of Balak Bukhara learned a great lesson from that also.
So apne naukar nu Shah Balak Bukhara puchhen lag gaya, kyon bhai tu kaisa khana kha ke khush hai? Oh kehnda ji jaisa tusi de deoge. ਫਿਰ ਉਹ ਕਹਿਣ ਲੱਗਿਆ ਤੈਨੂੰ ਕੀ ਨਾਂ ਲੈ ਕੇ ਬੁਲਾਇਆ ਕਰੀਏ? ਉਹ ਕਹਿਣ ਲੱਗਿਆ ਜੀ ਜੋ ਨਾਮ ਤੁਹਾਨੂੰ ਪਸੰਦ ਹੋਵੇ। ਫਿਰ ਉਹ ਕਹਿਣ ਲੱਗਿਆ ਤੁਸੀਂ ਕੱਪੜੇ ਕੈਸੇ ਪਹਿਰ ਕੇ ਤੂੰ ਖੁਸ਼ ਹੈ? ਉਹ ਕਹਿੰਦਾ ਜੀ ਜੈਸੇ ਤੁਸੀਂ ਦੇ ਦਿਆ ਕਰੋਗੇ ਮੈਂ ਉਸੇ ਹੀ ਹੈ, ਮੈਂ ਨੌਕਰ ਹੈ। ਨੌਕਰ ਦਾ ਕੀ ਉਜਰ ਹੈ? ਸ਼ਾਹ ਬਲਕ ਬੁਖਾਰੇ ਦੇ ਫਿਰ ਵੀ ਦਿਲ ਨੂੰ ਠੇਸ ਪਹੁੰਚੀ ਕਿ ਇਸ ਨੌਕਰ ਜਿੰਨੇ ਵੀ ਮੇਰੇ ਵਿੱਚ ਗੁਣ ਨਹੀਂ ਗਏ।
ਨੈਕਸਟ ਮਾਰਨਿੰਗ
ਵੀ ਕਿਸੇ ਮਾਲਕ ਦਾ ਜਿਹਦਾ ਖਾਨਾ ਹੈ ਮੈਂ ਉਸਦਾ ਕਦੇ ਸ਼ੁਕਰਗੁਜ਼ਾਰ ਨਹੀਂ ਕੀਤਾ, ਇਹ ਮੇਰਾ ਕਿਤਨਾ ਸ਼ੁਕਰਗੁਜ਼ਾਰ ਕਰਦਾ ਹੈ।
ਨੈਕਸਟ ਮਾਰਨਿੰਗ ਹੀ ਕਾਲਡ ਵਨ ਆਫ ਹਿਸ ਸਰਵੈਂਟਸ ਐਂਡ ਆਸਕਡ ਹਿਮ ਦੈਟ ਵਾਟ ਕਾਈਂਡ ਆਫ ਫੂਡ ਹੀ ਵੁੱਡ ਲਾਈਕ ਟੂ ਹੈਵ। ਦ ਸਰਵੈਂਟ ਰਿਪਲਾਈਡ ਦੈਟ ਓ ਲਾਰਡ ਵਟ ਐਵਰ ਯੂ ਵਿਲ ਗਿਵ ਮੀ ਆਈ ਵਿਲ ਐਕਸੈਪਟ ਦੈਟ ਗਲੈਡਲੀ ਐਂਡ ਆਈਲ ਬੀ ਗ੍ਰੇਟਫੁਲ ਟੂ ਯੂ ਫਾਰ ਦੈਟ ਫੂਡ। ਦੈਨ ਕਿੰਗ ਆਸਕਡ ਹਿਮ ਦੈਟ ਵਾਟ ਕਾਈਂਡ ਆਫ ਕਲੋਥਸ ਯੂ ਵੁੱਡ ਲਾਈਕ ਟੂ ਵੇਅਰ। ਹੀ ਰਿਪਲਾਈਡ ਦੈਟ ਮਾਈ ਮਾਸਟਰ ਵਟ ਐਵਰ ਯੂ ਵਿਲ ਗਿਵ ਮੀ ਟੂ ਵੇਅਰ ਆਈਲ ਬੀ ਵੈਰੀ ਹੈਪੀ ਟੂ ਗੈਟ ਦੈਟ ਐਂਡ ਆਈਲ ਬੀ ਵੈਰੀ ਗ੍ਰੇਟਫੁਲ ਟੂ ਯੂ ਫਾਰ ਦ ਕਲੋਥਸ। Again, King of Balak Bukhara asked him that how should I call you? What name should I give you? He replied that you are my owner, you are my boss. With whatever name you will call me, I'll be very glad to hear that name from you. Hearing this, King of Balak Bukhara was amazed and it gave him another lesson. He started thinking that he is my servant and just for few things, he is becoming so grateful to me and he is so humble in front of me. I am also somebody's servant because I am also fed by someone. I am also given clothes and the power and the other things by someone. There is someone who is my boss, who is my master. And I have never expressed such a gratitude to that master, to that Almighty Lord, because I have not seen him.
ਇਸੇ ਤਰ੍ਹਾਂ ਜਦ ਇੱਕ ਹੀ ਘਟਨਾ ਸ਼ਾਹ ਬਲਕ ਬੁਖਾਰਾ ਦੇ ਨਾਲ ਘਟੀਆਂ, ਸੁਭਾ ਕਚਹਿਰੀ ਦੇ ਅੰਦਰ ਗਿਆ, ਉੱਥੇ ਕਬੀਰ ਸਾਹਿਬ ਨੇ ਬੜਾ ਇੱਕ ਰੋਹ ਵਾਲਾ ਸਰੂਪ ਬਣਾਇਆ ਔਰ ਕਿਸੇ ਵੀ ਸੰਤਰੀ ਦੇ ਉਹ ਰੋਕੇ ਨਹੀਂ ਰੁਕੇ, ਸਭ ਨੂੰ ਚੀਰਦੇ ਹੋਏ ਸ਼ਾਹ ਬਲਕ ਬੁਖਾਰਾ ਦੇ ਤਖ਼ਤ ਦੇ ਪਾਸ ਜਾ ਖੜ੍ਹੇ। ਕਹਿਣ ਲੱਗਿਆ ਕਿ ਇਹ ਸਰਾਂ ਦੇ ਵਿੱਚ ਮੈਂ ਰਾਤ ਕੱਟਣੀ ਹੈ। ਜਦ ਸ਼ਾਹ ਬਲਕ ਬੁਖਾਰਾ ਝਾਕਿਆ, ਵੇਖਿਆ ਕਿ ਬੜਾ ਰੋਹ ਵਾਲਾ ਆਦਮੀ ਹੈ, ਇਸਨੇ ਕਿਸੇ ਸੰਤਰੀ ਦੀ ਪਰਵਾਹ ਨਹੀਂ ਕੀਤੀ। ਉਸ ਨੂੰ ਪੁੱਛਣ ਲੱਗਿਆ ਕਿ ਤੈਨੂੰ ਕਿਸੇ ਨੇ ਦੱਸਿਆ ਨਹੀਂ? ਇਹ ਤਾਂ ਰਾਜੇ ਦੀ ਕਚਹਿਰੀ ਹੈ, ਰਾਜਮਹਿਲ ਹੈ, ਇਹ ਸਰਾਂ ਨਹੀਂ ਜਿੱਥੇ ਕਿ ਤੂੰ ਰਾਤ ਕੱਟ ਸਕੇ। ਉਹ ਪੁੱਛਣ ਲੱਗਿਆ ਕਿ ਇਹ ਕਿਸਨੇ ਬਣਾਏ ਸੀ? ਕਹਿਣ ਲੱਗਾ ਮੇਰੇ ਦਾਦੇ ਨੇ ਬਣਾਏ ਸੀਗੇ, ਤੋ ਫਿਰ ਮੇਰੇ ਬਾਪ ਨੇ ਵੀ ਇਹਨਾਂ ਨੂੰ ਯੂਜ ਕੀਤਾ, ਅੱਜ ਮੈਂ ਹੈ। ਉਹ ਕਹਿਣ ਲੱਗਿਆ ਜਦ ਤੇਰਾ ਦਾਦਾ ਨਹੀਂ ਰਿਹਾ, ਬਾਪ ਨਹੀਂ ਰਿਹਾ, ਤੂੰ ਕੀ ਆਸ ਲਾਈ ਬੈਠਾ ਹੈ? ਇਹ ਸਰਾਂ ਨਹੀਂ ਤਾਂ ਹੋਰ ਕੀ ਹੋਇਆ ਇਹ?
After all these incidents, when King of Balak Bukhara went to his court, when he held his court, Kabir Sahib appeared there in a very beautiful and very attractive form, and he was not stopped by any of the guards because nobody dared to stop such an attractive and brilliant form. He came there straight to the king of Bulak Bukhara and asked him that who is the owner of this rest house. When king of Bulak Bukhara saw such a great person with a very attractive figure, and when he saw that no guard could dare to stop him, he asked him that, don't you know that this is a palace of the king and this is not a rest house? Kabir Sahib asked him that, okay, then tell me who made this palace, who made this rest house? He replied, king of Bulak Bukhara replied that my grandfather made this, and after he left the body, my father used to live in this, and now I am living since my father has left the body. Kabir Sahib said that, when your grandfather who made this palace is not alive, when he could not live here forever, and when your father also could not live here forever, how do you expect to live here forever? When no one can live here forever, is it not a rest house?
क्योंकि आला पात्र सी, अच्छी आत्मा सी, परमात्मा दी खोज विच ऐसियां घटना घटन तो बाद निकलिया, पुछ दस कीती कोई संत है ऐसा, कोई गुरु है ऐसा जेड़ा मैनू परमात्मा दे नाल मिला देवे, दस्या कि कांसी दे अंदर कबीर साहब है जो परमारथ दा काम कर रहे है। कबीर साहब पास आए, परमारथ दा भेद पुछण लगे, वो कहण लगे कि तू कौन है? वह कहिंदा जी मैं शाह बलक बखारा है। कबीर साहब छोटी जाति दे विच सन, वो कहण लग्या भी देख मैं एक छोटा जाति दा जुलाहा है, तू शाह बलक बखारा है, तेरा मेरा किस तरह निर्वाह हो सकता है? वो कहण लग्या मैं बादशाह बन के तेरे बूहे ते नहीं आया, मैं तो एक कंगाल गरीब बन के तेरे बूहे दे उत्ते आया हाँ, मंगता बन के आया हाँ। जो भी मैनू तू देवेगा मैं वो खाऊँगा, जो तू मैनू कम कहेगा वो मैं करूँगा।
Since he was a yearning soul and a true seeker, he wanted to realize God. He felt a lot of yearning after all these incidents happened. Then he came out, left his kingdom, left his everything, and started searching for the master. He asked many people that where the perfect master of that time was, and they told him that in Kashi, Kabir Sahib is the perfect master. He came to India, went to Kashi, and met Kabir Sahib and requested him to give him the knowledge of spirituality, the knowledge of how to realize God. Kabir Sahib asked him that, who are you? He replied that, I am the emperor of Bulak Bukhara. Since Kabir Sahib was born in a very low family, in a very low caste family, very poor family of the weavers, he said that, you are the emperor of Bulak Bukhara and I am a poor lowly weaver. How can you live with me? Because I will not be able to provide you all the things which you are used to.
ਉਹਨਾਂ ਦੀ ਹਿਸਟਰੀ ਦੇ ਵਿੱਚ ਆਉਂਦਾ ਹੈ ਕਿ 6 ਸਾਲ ਉਹਨਾਂ ਨੇ ਕਬੀਰ ਸਾਹਿਬ ਦਾ ਤਾਣਾ ਉਣਿਆ, ਘਰ ਦਾ ਕਾਰੋਬਾਰ ਕੀਤਾ, ਜੋ ਕਬੀਰ ਸਾਹਿਬ ਦੀ ਆਗਿਆਕਾਰ ਘਰ ਦੇ ਵਿੱਚ ਕਾਰੋਬਾਰ ਕਰਨ ਦੇ ਵਿੱਚ ਮਦਦ ਕਰਦੀ ਸੀ ਮਾਤਾ ਲੋਈ। ਉਸਨੇ ਕਿਹਾ ਕਿ ਰਾਜਾ ਹੋ ਕੇ ਤੁਹਾਡੇ ਇੰਨਾ ਚਿਰ ਹੋਇਆ ਸੇਵਾ ਕਰਦੇ ਨੂੰ, ਇਸ ਨੂੰ ਕੁਛ ਦਿਓ। ਹੁਣ ਸੰਤ ਅੰਦਰੂਨੀ ਰਾਜ ਦੇ ਵਾਕਫ ਹੁੰਦੇ ਹੈ, ਦਿਲਾਂ ਦੀਆਂ ਜਾਣਦੇ ਹੁੰਦੇ ਹੈ। ਉਹ ਕਹਿੰਦੇ ਅਜੇ ਬਰਤਨ ਤਿਆਰ ਨਹੀਂ। ਉਹ ਕਹਿਣ ਲੱਗੀ ਕਿ ਮੈਂ ਕਿਵੇਂ ਸਮਝਾਂ? ਜੋ ਕੁਛ ਵੀ ਮੈਂ ਕਹਿੰਦੀ ਹੈ ਉਹ ਤਾਂ ਇਹ ਕਰ ਲੈਂਦਾ ਹੈ। ਆਖਰ ਕਬੀਰ ਸਾਹਿਬ ਨੇ ਕਿਹਾ, ਅੱਛਾ ਤੂੰ ਉੱਪਰ ਖੜ, ਮੈਂ ਛਿਲਕੇ ਸਿੱਟੂੰਗਾ ਔਰ ਫਿਰ ਦੇਖੀਏ ਕੀ ਬੋਲਦਾ ਹੈ। ਉਸੇ ਤਰ੍ਹਾਂ ਕੀਤਾ। ਆਖਰ ਉਹ ਤਾਂ ਝਾਕਿਆ, ਦੇਖਿਆ ਵੀ ਮੇਰੇ 'ਤੇ ਛਿਲਕੇ ਸਿੱਟ ਦਿੱਤੇ। ਉਹ ਕਹਿਣ ਲੱਗਿਆ, ਅਗਰ ਬਲਕ ਬੁਖਾਰਾ ਹੁੰਦਾ ਸੋ ਹੁੰਦਾ। ਆਖਰ ਉਹ ਬੜੀ ਪਰੇਸ਼ਾਨ ਹੋਈ, 6 ਸਾਲ ਇਸੇ ਤਰ੍ਹਾਂ ਲੰਘ ਗਏ। ਹੁਣ ਉਹ ਅੰਦਰੂਨੀ ਰਾਜ ਦੀ ਤਾਂ ਵਾਕਫ ਨਹੀਂ ਸੀ। ਕਬੀਰ ਸਾਹਿਬ ਕਹਿਣ ਲੱਗੇ, ਹੁਣ ਬਰਤਨ ਤਿਆਰ ਹੈ। ਉਹ ਕਹਿਣ ਲੱਗੀ, ਮੈਂ ਕਿਸ ਤਰ੍ਹਾਂ ਸਮਝਾਂ ਵੀ ਬਰਤਨ ਤਿਆਰ ਹੈ? ਮੈਨੂੰ ਤਾਂ ਕੋਈ ਫਰਕ ਨਹੀਂ ਲੱਗਿਆ। ਉਹ ਕਹਿਣ ਲੱਗੇ, ਹੁਣ ਤੂੰ ਗੰਦ ਵਗੈਰਾ ਲੈ ਕੇ ਉੱਪਰ ਚੜ੍ਹ ਜਾ ਕੋਠੇ ਦੇ ਉੱਤੇ। ਜਦ ਮੈਂ ਸੱਦਿਆ ਇਸ 'ਤੇ ਇਸ ਦੇ ਉੱਪਰ ਸਿੱਟਦੀ, ਫਿਰ ਵੇਖੀ ਕੀ ਬੋਲਦਾ ਹੈ। ਜਦ ਉਹ ਫਿਰ ਅੰਦਰ ਸੱਦਿਆ, ਉਸਨੇ ਗੰਦ ਸਿੱਟਿਆ ਉੱਤੇ, ਉੱਪਰ ਝਾਕਿਆ, ਦੇਖ ਕੇ ਕਹਿਣ ਲੱਗਿਆ, ਮੈਂ ਤਾਂ ਇਹਦੂ ਵੀ ਗੰਦਾ ਹਾਂ ਔਰ ਤੇਰਾ ਭਲਾ ਹੋਵੇ, ਵਿਗੜੇ ਮਨ ਦਾ ਇਹੀ ਇਲਾਜ ਹੈ। ਆਖਰ ਜਿਸਨੇ 12 ਸਾਲ ਸੇਵਾ ਕਰਕੇ ਨਾਮ ਲਿਆ ਹੋਵੇ, ਉਸ ਆਸ਼ਿਸ਼ ਥਿਉਣਾ ਔਰ ਕਬੀਰ ਵਰਗਾ ਗੁਰੂ ਥਿਉਣਾ ਕੋਈ ਮਾਮੂਲੀ ਗੱਲ ਨਹੀਂ ਸੀ, ਸੋਨੇ 'ਤੇ ਸੁਹਾਗਾ ਸੀ। ਜਿਵੇਂ ਜਿਵੇਂ ਉਹ ਨਾਮ ਦਿੰਦੇ ਗਏ, ਉਸੇ ਤਰ੍ਹਾਂ ਹੀ ਉਹਨਾਂ ਦੀ ਸੁਰਤ ਉੱਪਰ ਚੜ੍ਹੀ। ਆਖਰ ਆਪ ਇੱਕ ਦਫ਼ਾ ਦਜਲਾ ਦਰਿਆ ਦੇ ਕਿਨਾਰੇ ਆਪਣੀ ਗੋਦੜੀ ਸਿਉਂ ਰਿਹਾ ਸੀਗਾ। ਉੱਥੇ ਉਸਦਾ ਜਿਹੜਾ ਵਜ਼ੀਰ ਸੀ ਉਸਦੇ ਆਉਣ ਪਿੱਛੋਂ ਰਾਜ ਕਰ ਰਿਹਾ ਸੀਗਾ। ਉਸਨੇ ਸਿਆਣ ਲਿਆ ਕੇ ਬਾਦਸ਼ਾਹ ਹੈ ਉਹ ਦੇਖ ਕੇ ਕਹਿਣ ਲੱਗਿਆ, ਦੇਖ ਬਈ ਤੂੰ ਬਾਦਸ਼ਾਹ ਹੋਵੇਂ ਮੈਂ ਤੇਰਾ ਵਜ਼ੀਰ ਹੋਵਾਂ, ਕਿਹਾ ਚੰਗਾ ਹੋਵੇ, ਹੁਣ ਤੂੰ ਜਾ ਕੇ ਰਾਜ ਸਾਂਭ। ਉਸਨੇ ਗੋਦੜੀ ਸੀਂਦੇ ਸੀਂਦੇ ਨੇ ਸੂਈ ਸਿੱਟ ਦਿੱਤੀ। ਉਹ ਕਹਿਣ ਲੱਗਿਆ ਕਿ ਇਸ ਨੂੰ ਤੂੰ ਨਿਕਾਲ ਦੇ ਫਿਰ ਮੈਂ ਚੱਲ ਵੜਦਾ ਹੈ। ਉਹ ਕਹਿਣ ਲੱਗਿਆ ਵੀ ਦਰਿਆ ਦੇ ਵਿੱਚੋਂ ਸੂਈ ਕਿਸੇ ਹਾਲਤ ਦੇ ਵਿੱਚ ਵੀ ਨਹੀਂ ਨਿਕਲ ਸਕਦੀ ਗੀ। ਉਸਨੇ ਥੋੜ੍ਹੀ ਜਿਹੀ ਤਵੱਜੋ ਦਿੱਤੀ, ਅਨੇਕਾਂ ਸੂਈਆਂ ਔਰ ਮੱਛੀਆਂ ਲੈ ਕੇ ਖੜ ਗਈਆਂ। ਉਹ ਕਹਿਣ ਲੱਗਿਆ ਦੇਖ ਮੈਨੂੰ ਤੇਰੇ ਉਸ ਝੂਠੇ ਰਾਜ ਦੀ ਲੋੜ ਨਹੀਂ, ਕਮਾਈ ਵਾਲੇ ਦੀ ਆਗਿਆ ਦੇ ਵਿੱਚ ਪੰਛੀਆਂ ਤੱਕ ਵੀ ਹੋ ਜਾਂਦੇ ਹੈ, ਉਹ ਵੀ ਉਸ ਨੂੰ ਖੁਸ਼ ਕਰਦੇ ਹੈ ਔਰ ਹੁਕਮ ਮੰਨਣ ਲੱਗ ਜਾਂਦੇ ਹੈ।
He replied that whatever you will give me, I will be content with that. Whatever work you will tell me to do, I will do that. So it comes in his history that he lived with Kabir Sahib for 12 years. First, when he lived for 6 years, he would do the weaving, he would do everything what Kabir Sahib would tell him to do, and he would be happy with whatever food he was given there. He never complained and he was very humble. Mother Loi, who was an obedient disciple of Kabir Sahib and who used to live with Kabir Sahib and do the householder's affairs, once told Kabir Sahib that he was a king and he left all his kingdom and came here to serve you, and it has been about 6 years that he has been serving you. Now you should initiate him. Saints know everything of the heart and they know whether the vessel is ready or not. So Kabir Sahib replied that no, yet it is not the time for him to get initiation because his vessel is not ready, he is not prepared yet. Mother Loi did not want to believe that because she said that how can I believe that, because whatever I tell him to do he does that, and he has never complained about anything, and he is so humble and he is always obedient, so I think that he is ready and you should give him initiation. So Kabir Sahib said that okay, if you don't believe in me, if you don't believe that he is not ready, you do one thing, you go on the roof carrying some skins of the fruit and some vegetables, and when I will call him and when he is about to enter my room, you should throw those skins of the skins and peels of the fruits and vegetables on him and let us see how he reacts. When Kabir Sahib called King of Bulak Bakhara to come in his room, Mother Loi threw that rubbish on him, and at that time, instead of becoming humble, King of Bulak Bakhara got very upset and he said that if this had happened in Bulak Bakhara, I would have taught you the lesson. When Mother Loi heard this, she was surprised because she had thought, she was under this impression that King of Bulak Bakhara has improved, he has forgotten his kingdom and he is very humble, but that was not the case. After 6 years, 6 more years passed and he continued doing the seva of Kabir Sahib. Now Kabir Sahib knew that he is really prepared, really ready for the holy initiation. So he told Mother Loi that now he is ready for initiation and I will give him initiation soon. Mother Loi did not see any change in him, so she said that how can I believe that now he is ready? To me he looks the same as he was 6 years before. Kabir said that okay, now this time you throw some rubbish and some really dirty things on him and let us see how he reacts then. When Kabir Sahib called King of Bulak Bakhara in the room, Mother Loi threw that rubbish on him, and at that time, instead of becoming upset and angry, he said that I am grateful to you because you have thrown this dirt on me, because I am more dirty than this dirt. Hearing this, Mother Loi was also impressed, and Kabir Sahib then gave initiation to King of Bulak Bakhara. Now you know that the soul who has done the seva of his master for 12 years and in that way prepared himself for the holy initiation, when he is the disciple like King of Bulak Bakhara and when he gets the master like Kabir Sahib, it was natural for the soul of King of Bulak Bakhara to go right up at the time of initiation. So right from the time of the initiation, King of Bulak Bakhara progressed very much in the inner planes, and afterwards when he continued doing his devotion, once he was sitting on the bank of river Dajla and sewing his mattress. His prime minister, who was looking for the King of Bulak Bakhara, came there, and when he recognized that this was his king of Bulak Bakhara, he said that, oh my master, why don't you come back to your kingdom and you be the king, I will become your prime minister, and it will be nice as we used to do before. Everybody needs you there, and I request you to come back and take care of your kingdom. At that time, King of Bulak Bakhara threw his needle in the water of river and told his prime minister to bring that needle. He replied that how it is possible to bring out the needle from the river. You come back to the kingdom and I'll get you many more needles. But king of Balak Bagara was not pleased with that. He gave his attention, and right then many fishes came there carrying that needle. So he told his prime minister that I do not want your false kingdom, and I do not want any wealth or anything of the world, because I have got that eternal wealth, I have got that wealth of spirituality, and I have become the beloved of God. And even the birds and animals are in the even the birds and animals obey the order of the beloved of God, and I am content with this kingdom. I don't want your kingdom. You go back. I don't want to become your king.
So Swami Ji Maharaj kehnde hai kyon tusi is sansar vich dil lai baithe ho, kyon itthe atke hoye ho, tuhanu is sansar de vich patak jo ਅੱਜ ਤਾਈਂ ਕੀ ਮਿਲਿਆ ਔਰ ਜੇ ਹੋਰ ਪਟਕਣਾ ਕਰ ਲਓਗੇ ਉਸ ਵਿੱਚੋਂ ਕੀ ਮਿਲੇਗਾ
ਸੋ ਸਵਾਮੀ ਜੀ ਮਹਾਰਾਜ ਸੇਜ਼ ਦੈਟ ਵਾਈ ਯੂ ਹੈਵ ਰਿਮੇਨ ਇੰਟਰਸਟਿਡ ਇਨ ਦਿਸ ਵਰਲਡ ਵਾਈ ਯੂ ਆਰ ਅਟੈਚਡ ਟੂ ਦਿਸ ਵਰਲਡ ਵਟ ਯੂ ਹੈਵ ਗੋਟ ਫਰੋਮ ਵਾਂਡਰਿੰਗ ਹੇਅਰ ਐਂਡ ਦੇਅਰ ਇਨ ਦਿਸ ਵਰਲਡ ਐਂਡ ਵਟ ਯੂ ਆਰ ਗੋਇੰਗ ਟੂ ਗੈਟ ਇਨ ਦ ਫਿਊਚਰ ਫਰੋਮ ਦਿਸ ਵਰਲਡ
ਅਟਕ ਤੂੰ ਕਿਉਂ ਰਹਾ ਜਗ ਖਟਕ ਤੂੰ ਤਾਰ ਅਬ ਮਨ ਮੇ ਖੋਜ ਸਤ ਸੰਗ ਮੇ ਜਾਈ
ਹੁਣ ਸਵਾਮੀ ਜੀ ਮਹਾਰਾਜ ਕਹਿੰਦੇ ਆ ਕਿ ਅਗਰ ਤੇਰੇ ਦਿਲ ਅੰਦਰ ਬਿਰੇ ਹੈ ਤੜਫ ਹੈ ਇਹ ਸੰਸਾਰੀ ਦੁੱਖਾਂ ਨੂੰ ਸਮਝ ਗਿਆ ਹੈ ਕਿ ਸਵਾਏ ਦੁੱਖਾਂ ਤੋਂ ਇੱਥੇ ਪੱਲੇ ਕੁਛ ਵੀ ਨਹੀਂ ਗਾ ਤੋ ਕਹਿੰਦੇ ਸਭ ਤੋਂ ਪਹਿਲਾਂ ਤੂੰ ਸਤਸੰਗ ਦੇ ਅੰਦਰ ਜਾ ਸਤਸੰਗ ਪਾਰਸ ਦੀ ਵੱਟੀ ਹੈ ਔਰ ਸਤਸੰਗ ਦੇ ਵਿੱਚੋਂ ਹੀ ਸਾਡੇ ਮਨ ਨੂੰ ਪਤਾ ਲੱਗਦਾ ਹੈ ਆਪਦੀਆਂ ਕਮਜ਼ੋਰੀਆਂ ਦਾ ਸਾਡੇ ਰਸਤੇ ਦਾ ਪਤਾ ਲੱਗਦਾ ਹੈ ਅਗਰ ਕਿਸੇ ਦਾ ਸੁਧਾਰ ਹੋਇਆ ਤਾਂ ਸਤਸੰਗ ਦੇ ਜ਼ਰੀਏ ਹੀ ਹੋਇਆ
ਤਾਂ ਸਵਾਮੀ ਜੀ ਮਹਾਰਾਜ ਸੇਜ਼ ਦੈਟ ਇਫ ਯੂ ਹੈਵ ਦ ਯਰਨਿੰਗ ਵਿਦ ਇਨ ਯੂ ਇਫ ਯੂ ਹੈਵ ਇਫ ਯੂ ਫੀਲ ਦ ਪੇਨ ਆਫ ਸੈਪਰੇਸ਼ਨ ਫਰੋਮ ਗੋਡ ਐਂਡ ਇਫ ਯੂ ਹੈਵ ਰੀਅਲੀ ਅੰਡਰਸਟੂਡ ਦ ਰਿਐਲਿਟੀ ਆਫ ਦ ਵਰਲਡ that in this world there is no happiness, it is all painful and suffering, and you will not get anything out from this world. If you have understood this reality, you go to the satsang, because satsang is like the philosopher's stone, and only after going in the satsang we come to know about our shortcomings and up until now all those who have improved their life have done so only by going in the satsang.
Paltu sahib kehnde hai paaj re paaj fakir ke baal ke kan kaur kamni baag laga ਮਾਰ ਤੋਂ ਲਹਿੰਗੇ ਪਿਆਚ ਚਲਾਏਗਾ ਬੜਾ ਬੇਵਕੂਫ਼ ਤੂੰ ਨਾ ਪਾਗਾ ਸਰਿੰਗੀ ਰਿਖੀ ਹੂੰ ਜੈਸੇ ਤਾਂ ਮਾਰ ਲੀਏ ਬਚਾ ਨਾ ਕਹੁ ਜੋ ਲਾਖ ਤਿਆਗਾ ਦਾਸ ਪਲਟੂ ਬਚੇਗਾ ਸੋਈ ਜੋ ਬੈਠ ਸਤਸੰਗ ਦਿਨ ਰਾਤ ਜਾਗਾ
ਪਲਟੂ ਸਾਹਿਬ ਸੇਜ਼ ਦੈਟ ਰਨ ਅਵੇ ਓ ਦ ਚਾਈਲਡ ਆਫ ਫਕੀਰ ਰਨ ਅਵੇ ਫਰੋਮ ਦਿਸ ਵਰਲਡ ਬਿਕੋਜ਼ ਇਨ ਦਿਸ ਵਰਲਡ ਦ ਵੈਲਥ ਐਂਡ ਵੁਮਨ ਆਰ ਆਫਟਰ ਯੂ ਐਂਡ ਦੇ ਵਿਲ ਕਿਲ ਯੂ and then you will repent, then you will cry. If you will not run away from all these things and take refuge in the at the feet of the masters, you will be the fool. Paltu says that only those who take refuge at the feet of the saints and remain awake day and night in the satsang of the masters are saved from this great thing, are saved from this hunters of the world.
ਖਟਕ ਤੂੰ ਤਾਰ ਅਬ ਮਨ ਮੇ ਖੋਜ ਸਤ ਸੰਗ ਮੇ ਜਾਈ ਬਿਰਹਿ ਕੀ ਆਗ ਜਪ ਪੜ ਕੇ ਦੂਰ ਕਰ ਜਗਤ
ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਕਿ ਜਿਸ ਦੇ ਬੂਹੇ ਦੇ ਉੱਤੇ ਬੌਲਦ ਖੜਾ ਹੈ ਘਰ ਵਾਲੇ ਨੂੰ ਸਾਰਾ ਫਿਕਰ ਹੈ ਕਿ ਮੈਂ ਇਹਨੂੰ ਕਦ ਪਾਣੀ ਪਿਲਾਉਣਾ ਹੈ ਕਦ ਛਾਵੇਂ ਕਰਨਾ ਹੈ ਕਦ ਧੁੱਪੇ ਕਰਨਾ ਹੈ ਅਗਰ ਕਿਸੇ ਦੇ ਖੇਤ ਅੰਦਰ ਮਜ਼ਦੂਰ ਮਜ਼ਦੂਰੀ ਕਰਦਾ ਹੈ ਉਹ ਘਰ ਵਾਲੇ ਨੂੰ ਸਭ ਪਤਾ ਹੈ ਕਿ ਇਹਨੂੰ ਖਾਣਾ ਕਦ ਦੇਣਾ ਹੈ ਕਿਤਨੀ ਮਜ਼ਦੂਰੀ ਦੇਣੀ ਹੈ ਜਦ ਬੰਦਾ ਬੰਦੇ ਦੀ ਮਜ਼ਦੂਰੀ ਨਹੀਂ ਰੱਖ ਸਕਦਾ ਗਾ ਔਰ ਪਸ਼ੂ ਨੂੰ ਵੀ ਖਾਣਾ ਜ਼ਰੂਰਤ ਮੁਤਾਬਕ ਦਿੰਦਾ ਹੈ ਕੀ ਉਹ ਭਗਵਾਨ ਬੇਇਨਸਾਫ਼ ਹੈ या जिस गुरु दे अंदर वो भगवान प्रगट है कि उस गुरु नू साडा कोई फिक्र नहीं गा जद असी दिन रात उस नू याद करी जाने हैं जद सत्संग सुनदे सुनदे आंदे साडे दिल अंदर बिरे और तड़फ पैदा हो जाती है जद असी अंदरों साफ हो के गुरु नू पकार उठते हैं गुरु की करता है सब तो पहला तो साडे अंदरों लोक लाज कढ़दा है क्योंकि परमार्थ दे विच लोक लाज जिहड़ी है ये बहुत वड्डी रुकावट है। पहला तो साडे माता पिता कहण लग जांदे है कि बच्चा त्यागी हो गया हुण ये घर का ख्याल ही नहीं करता यार दोस्त भी कहिंदे है कि घर की तरफ तवज्जो ही नहीं दिंदा गा मेरे माता पिता मैनू खुद कहिंदे रहे सन के भगती दा बुढ़े करदे हुंदे है तेरा तां जे खाण पीण दा वक्त है। मैं अपनी माता नू बड़े प्यार नाल कहा सीगा कि देख जब तू सुबह लकड़ियां चुल्हे दे अंदर पाउनी है उस वेले मैनू पता लगता है कि छोटियां लकड़ियां नू अग पहला लगती है बड़ियां नू बाद में लगती है। हो सकता है कि मैनू तुहाडे नालों पहले ही आवाज़ पै जावे। कहण दा भाव मेरा इतना ही है कि वो परमात्मा गुरु बेइंसाफ नहीं गा वो साड़ी तड़फ नू साड़ी बिरे नू जानदा हुंदा है।
मास्टर सावन सिंह जी यूज्ड टू से दैट ही एट हुज डोर द एनिमल्स आर वेटिंग नोज दैट व्हेन ही हैज टू bring the animals from the sunlight to the shade and when he has to give them the water, when he has to feed them. In the same way, he in whose farm the people are working, he knows that when he has to feed the people and when he has to pay the people, he is worried about those people and he always takes good care of them. When a worldly master does not keep us unpaid if we are working for him, how do we expect that Almighty Lord, who is the owner of all the creation, that he will keep us unpaid if we are working for him, if we are remembering him. If we are going in the satsang, if we are doing his work, if we are remembering him, and if you are always crying for his help, do you think that he will not listen to you? He will definitely listen to you, and he will always come to your rescue, and he will always help you, he will always keep you paid for what you are doing for him. When we go to the satsang, and when we do the meditation, and follow, obey the commandments of the Master, first of all, Master removes the fear of public shame from our within, because public shame is the main obstacle in the path of the spirituality. What happens when a person starts doing the devotion in the beginning, his family member starts telling him that now he has put all his attention to his devotion and is not paying any attention to the family affairs, he has become a renunciate, and then he gets taunts and blames from his friends and relatives. I also had to face this problem. My mother used to tell me that it is not your time to do the devotion, it is the time of the parents, the older ones, to do the devotion. I replied her very lovingly that, Mother, every morning when I see you burning the wooden sticks, I see that the smaller sticks catch the fire easily and the bigger sticks burn afterwards. So who knows that I may be called earlier than you, I may be called first and then you will be called. So it is better for me to do the devotion of Lord right now. I mean to say that when we are working for God, when we have yearning for God, and when we are devoted to God, our Master is not unjust. He always provides us with all the things which we need, and He always takes good care of us. He is not unjust, and He always looks upon us.
Kalo lagan sat gur si शब्द लाई।
आप कहने लगे कि दुनिया जो कुछ कहती है कह लैन दो, दुनिया की परवाह ना करो, तुसी सत्संग दे नाल सतगुरु दे नाल अपना प्यार लाई रखो। महाराज कृपाल कहिंदे हुंदे सी 100 कम छड के भी सत्संग दे अंदर जाओ, 1000 कम छड के अभ्यास अंदर बैठ जाओ।
नाउ ही सेज दैट लेट पीपल से व्हाट दे वांट टू से, डोंट पे एनी अटेंशन टू देयर सेइंग, डोंट worry about them. You do your work, you go to the satsang and you remain attached to it. Master Kripal used to say that one should give up hundreds of works to attend the satsang.
Lagalo lagane satguru se mile mere shabd lo lai chutega janam aur marna amar pad jaye tu pai.
ਹੁਣ ਆਪ ਕਹਿੰਦੇ ਗੁਰੂ ਨਾਲ ਪਿਆਰ ਕਰਨ ਦਾ, ਸਤਸੰਗ ਨਾਲ ਪਿਆਰ ਕਰਨ ਦਾ ਤੈਨੂੰ ਕੀ ਇਨਾਮ ਮਿਲੇਗਾ, ਤੈਨੂੰ ਅਮਰ ਪਦਵੀ ਮਿਲ ਜਾਏਗੀ, ਸਤਿਗੁਰੂ ਤੈਨੂੰ ਸੱਚਖੰਡ ਦੇ ਵਿੱਚ ਲੈ ਜਾਏਗਾ, ਉਹ ਆਪਦਾ ਤੈਨੂੰ ਸੰਘਾਸ਼ਨ ਦੇਵੇਗਾ, ਜਿੱਥੇ ਉਹ ਰਹਿੰਦਾ ਹੈ ਉਸ ਜਗ੍ਹਾ ਲੈ ਜਾਏਗਾ.
ਨਾਓ ਹੀ ਸੇਜ਼ ਦੈਟ ਵਾਟ ਰਿਵਾਰਡ ਯੂ ਵਿਲ ਗੈਟ ਫਾਰ ਲਵਿੰਗ ਦ ਮਾਸਟਰ ਐਂਡ ਫਾਰ ਲਵਿੰਗ ਦ ਸਤਸੰਗ. ਹੀ ਸੇਜ਼ ਦੈਟ ਯੂ ਵਿਲ ਗੈਟ the status of immortality, you will get that highest status. Master will take you to Sachkhand where you belong and he will give you his own throne.
Jad parlo aundi hai brahm tak duniya khatam ho jandi hai, jehde jeev brahm tak pahunche hunde hai unhan nu dobara pher sansar de vich janm lena penda hai aur sat lok de gohe tak mahaparlo jandi hai jehde ਇਦੂ ਉੱਪਰ ਗਏ ਹੁੰਦੇ ਆ ਉਹਨਾਂ ਨੂੰ ਵੀ ਸੰਸਾਰ ਵਿੱਚ ਆਉਣਾ ਪੈਂਦਾ ਹੈ. ਅਮਰ ਲੋਕ ਸਿਰਫ ਸਤਲੋਕ ਹੀ ਹੈ ਜਿੱਥੇ ਕਿ ਸੰਤਾਂ ਦਾ ਆਸਣ ਹੈ, ਸੰਤਾਂ ਦਾ ਦਰਬਾਰ ਹੈ, ਜਿੱਥੋਂ ਕਿ ਸੰਤ ਇਸ ਜੀਵ ਨੂੰ ਲੈਣ ਵਾਸਤੇ ਆਉਂਦੇ ਹੈ.
ਵੈਨ ਦ ਡਿਸੋਲੂਸ਼ਨ ਹੈਪਨਸ ਦ ਪਲੇਨਸ ਅਪ ਟੂ ਦ ਬ੍ਰਹਮ ਫਾਲ ਇਨ ਟੂ ਇਟ ਐਂਡ ਦ ਸੋਲਸ ਹੂ ਹੈਵ ਰੀਚਡ ਅਪ ਟੂ ਬ੍ਰਹਮ ਹੈਵ ਟੂ ਕਮ ਬੈਕ ਇਨ ਟੂ ਦਿਸ ਵਰਲਡ, ਦੇ ਹੈਵ ਟੂ ਟੇਕ ਬਰਥ ਅਗੇਨ. ਇਨ ਦ ਸੇਮ ਵੇ ਵੈਨ ਦ ਗ੍ਰੇਟ ਡਿਸੋਲੂਸ਼ਨ ਹੈਪਨਸ ਇਟ ਡਿਸੋਲਵਸ ਆਲ ਦ ਪਲੇਨਸ ਅਪ ਟੂ ਦ ਡੋਰ ਆਫ ਸਤਲੋਕ. So the souls who have gone beyond Brahm up to the door of Satlok, they all have to come again into the being when the great dissolution happens. The plane which is totally immortal is the Amarlok or the Satlok, where there is the throne of the saints, and this is the plane from where the saints come in this world to take the souls back.
Guru Nanak ne bhi apni bani ch keha hai sant mandal ka nahi banash, ke jithe sant ਬਰਾਜਮਾਨ ਹੈ ਜਿਸ ਮੰਡਲ 'ਚ ਰਹਿੰਦੇ ਹੈ ਉਸ ਦਾ ਕਦੇ ਨਾਸ ਨਹੀਂ ਹੁੰਦਾ ਗਾ.
ਇਨ ਇਸ ਬਾਣੀ ਗੁਰੂ ਨਾਨਕ ਸਾਹਿਬ ਹੈਜ਼ ਆਲਸੋ ਰਿਟਨ ਦੈਟ ਦ ਪਲੇਨ ਆਫ ਦ ਸੇਂਟਸ ਇਜ਼ ਨੈਵਰ ਡਿਸਟਰੋਇਡ. ਹੀ ਸੇਜ਼ ਦੈਟ ਦ ਪਲੇਨ ਔਰ ਦ ਪਲੇਸ ਵੇਅਰ ਦ ਸੇਂਟਸ ਲਿਵ ਐਂਡ ਵੇਅਰ ਦੈਰ ਇਜ਼ ਦ ਥਰੋਨ ਆਫ ਦ ਸੇਂਟਸ, ਦੈਟ ਪਲੇਨ ਇਜ਼ ਨੈਵਰ ਡਿਸਟਰੋਇਡ.
ਛੁੱਟੇਗਾ ਜਨਮ ਔਰ ਮਰਨਾ
ਸਾਨੂੰ ਕੋਈ ਦੁਨੀਆ ਦਾ ਰੁਤਬਾ ਮਿਲ ਜਾਵੇ ਕਹਿੰਦੇ ਆ ਭਾਗ ਸਾਡੇ ਜਾਗ ਪਏ ਹੈ, ਲੇਕਿਨ ਸੰਤ ਕੀ ਕਹਿੰਦੇ ਆ ਕਿ ਜਦ ਤੁਹਾਨੂੰ ਗੁਰੂ ਮਿਲ ਜਾਂਦਾ, ਨਾਮ ਮਿਲ ਜਾਂਦਾ, ਤੁਸੀਂ ਕਮਾਈ ਕਰਕੇ ਅੰਦਰ ਜਾਂਦੇ ਹੋ, ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਹੁਣ ਸਾਡੇ ਭਾਗ ਜਾਗੇ ਹੈ. ਇਸ ਵਾਸਤੇ ਆਪ ਕਹਿੰਦੇ
ਨਾਮ ਔਰ ਧਾਮ ਮਿਲ ਜਾਏ,
ਤੈਨੂੰ ਸੱਤ ਲੋਕ ਦੇ ਵਿੱਚ ਜਾ ਕੇ ਨਾਮ ਵੀ ਮਿਲ ਜਾਏਗਾ ਔਰ ਤੈਨੂੰ ਉਹ ਧਾਮ ਮਿਲ ਜਾਏਗਾ ਜਿਹੜਾ ਕਦੇ ਨਾਸ਼ ਨਹੀਂ ਹੁੰਦਾ, ਫਨਾ ਨਹੀਂ ਹੁੰਦਾ ਗਾ.
ਨਾਓ ਹੀ ਸੇਜ਼ ਦੈਟ ਵੈਨ ਵੀ ਗੈਟ ਸਮ ਪੋਜੀਸ਼ਨ, ਸਮ ਆਨਰ, ਸਮ ਨੇਮ ਐਂਡ ਫੇਮ ਇਨ ਦਿਸ ਵਰਲਡ, ਦੈਨ ਵੀ ਥਿੰਕ ਐਂਡ ਵੀ ਸੇ ਦੈਟ ਵੀ ਹੈਵ ਗੁੱਡ ਫੋਰਚੂਨ ਐਂਡ ਅਵਰ ਫੇਟ ਇਜ਼ ਅਵੇਕਨਡ ਬਿਕੋਸ ਆਫ ਵਿਚ ਵੀ ਹੈਵ ਗੋਟ ਦਿਸ ਨੇਮ ਐਂਡ ਫੇਮ, ਦਿਸ ਆਨਰ ਇਨ ਦਿਸ ਵਰਲਡ. ਬਟ ਹੇਅਰ ਹੀ ਸੇਜ਼ ਦੈਟ ਵੈਨ ਯੂ ਗੈਟ ਦ ਨਾਮ, ਡੂ ਦ ਮੈਡੀਟੇਸ਼ਨ ਐਂਡ ਗੋ ਇਨ ਦ ਵਿਦਿਨ and manifest that almighty lord, almighty master within you, then you should understand that you have had a good fortune and your fate was awakened. Because after going in the within, you get the real glory, you get the real honor and name and fame. You not only get the naam, but you also get the place where you have to live forever.
Bhag tera jage sota
ਮਹਾਰਾਜ ਕਹਿੰਦੇ ਆ ਕਿਹਦਾ ਨਾਂ ਲਈਏ, ਸਾਰੇ ਸੰਸਾਰ ਨੂੰ ਭਰਮ ਦੇ ਵਿੱਚ ਪਾ ਰੱਖਿਆ ਹੈ, ਕਾਲ ਨੇ ਆਪਦੀ ਨਗਰੀ ਨੂੰ ਸਭ ਨੂੰ ਭਰਮ ਪਾਇਆ ਹੋਇਆ ਹੈ. ਅਗਰ ਕੋਈ ਮਹਾਤਮਾ ਇੱਕ ਭਰਮ ਸਾਡੇ ਵਿੱਚੋਂ ਕੱਢਦਾ ਹੈ, ਅਸੀਂ ਅਜੀਬ ਹੀ ਅਕਲ ਦੇ ਮਾਲਕ ਹੈ, 20-25 ਹੋਰ ਭਰਮ ਪਾ ਕੇ ਬਹਿ ਜਾਂਦੇ ਹਾਂ.
ਸਵਾਮੀ ਜੀ ਮਹਾਰਾਜ ਸੇਡ ਦੈਟ ਹੂਮ ਸ਼ੁਡ ਆਈ ਮੈਂਸ਼ਨ ਐਂਡ ਹੂਮ ਸ਼ੁਡ ਆਈ ਨਾਟ ਮੈਂਸ਼ਨ, ਬਿਕੋਜ਼ ਐਵਰੀਵਨ ਇਨ ਦਿਸ ਕ੍ਰੀਏਸ਼ਨ ਆਫ ਨੈਗੇਟਿਵ ਪਾਵਰ ਇਜ਼ ਡਿਲੂਡਿਡ ਬਾਈ ਦ ਨੈਗੇਟਿਵ ਪਾਵਰ. ਇਫ ਸਮ ਹਾਓ ਸੇਂਟਸ succeed in removing our few illusions, negative power creates many other illusions and he keeps the souls involved in those illusions.
कहूँ क्या काल जग मारा जीव सब कीर परमाई नहीं कोई मौत से डरता खौफ जम का नहीं
ਸਾਨੂੰ ਪਤਾ ਹੀ ਹੈ ਕਿ ਇਹ ਅੰਦਰ ਦੀ ਨਕਲ ਹੈ ਜੋ ਇੱਥੇ ਫੌਜਾਂ ਜਾਂ ਪੁਲਿਸਾਂ ਬਣੀਆਂ ਹੈ ਜੇਲ੍ਹਾਂ ਬਣੀਆਂ ਹਨ ਔਰ ਜਦ ਕੋਈ ਇੱਥੇ ਕਿਸੇ ਨੂੰ ਕਤਲ ਕਰਦਾ ਹੈ ਇਸ ਦੁਨੀਆਂ ਦੀ ਅਦਾਲਤ ਉਸ ਨੂੰ ਬਖਸ਼ਦੀ ਨਹੀਂ ਲੇਕਿਨ ਅਸੀਂ ਜੋ ਸੰਤ ਮਹਾਤਮਾ ਦੱਸਦੇ ਹੈ ਕਿ ਅੰਦਰ ਮੌਤ ਵੀ ਹੈ ਔਰ ਅੰਦਰ ਧਰਮ ਰਾਜ ਸਜ਼ਾ ਦੇਣ ਵਾਲਾ ਵੀ ਹੈ ਬੜੀਆਂ ਬੜੀਆਂ ਕਰੜੀਆਂ ਸਜ਼ਾ ਉੱਥੇ ਭੁਗਤਣੀਆਂ ਪੈਂਦੀਆਂ ਹੈ ਨਾ ਇਹ ਮੌਤ ਤੋਂ ਡਰਦਾ ਹੈ ਨਾ ਇਹ ਜਮਾਂ ਤੋਂ ਡਰਦਾ ਹੈ ਕਿ ਮੇਰੀ ਸੰਗੀ ਫੜ ਕੇ ਮੇਰੀ ਕੀ ਹਾਲਤ ਕਰਨਗੇ
ਨਾਉ ਯੂ ਨੋ ਦੈਟ ਆਲ ਵਾਟ ਵੀ ਹੈਵ ਆਊਟਸਾਈਡ ਲਾਈਕ ਦੀ ਆਰਮੀਜ਼ ਦੀ ਪੁਲਿਸ ਦੀ ਕੋਰਟਸ ਐਂਡ ਆਲ ਦਿਸ ਥਿੰਗਸ ਦੀਸ ਆਰ ਦ ਕਾਪੀ ਆਫ ਆਲ ਵਾਟ ਵੀ ਹੈਵ ਇਨਸਾਈਡ ਲਾਈਕ ਇਫ ਐਨੀ ਵਨ ਮਰਡਰਸ ਸਮਵਨ ਆਊਟਸਾਈਡ ਇਨ ਦਿਸ ਵਰਲਡ ਹੀ ਇਜ਼ ਨਾਟ ਫਰਗੀਵਨ ਹੀ ਇਜ਼ ਗਿਵਨ ਪਨਿਸ਼ਮੈਂਟ ਫਾਰ ਇਟ ਇਨ ਦ ਸੇਮ ਵੇ ਇਨ ਦ ਇਨਰ ਪਲੇਨ In the inner world also, there is the Lord of Judgment, there is justice there. And even there, the souls are punished for their bad deeds. But the pity is that he is not afraid of the death, he is not afraid of the punishment which he is going to get from the Lord of Judgment. And he has become fearless, and that is why he is doing all the bad deeds and he is involved in the sins.
Kabir Sahib ne andar ja ke dekh ke keha hai, ਕਬੀਰਾ ਕਹਾਣੀ ਪੀੜ ਦੇ ਸਤਿਗੁਰੂ ਲੈ ਛਡਾਏ ਪਰਾਪੂਰਵਲੀ ਭਾਵਨੀ ਤੇ ਪ੍ਰਗਟ ਹੋਈ ਆਏ
ਕਬੀਰ ਸਾਹਿਬ ਵੈਂਟ ਇਨ ਦ ਵਿਦਿਨ ਐਂਡ ਹੀ ਸਾ ਆਲ ਦ ਥਿੰਗਸ ਵਿਦ ਹਿਸ ਓਨ ਆਈਜ਼ ਐਂਡ ਦੈਟ ਇਜ਼ ਵਾਈ ਹੀ ਹੈਜ਼ ਰਿਟਨ ਦੈਟ ਓ ਕਬੀਰ ਇਨ ਦ ਇਨਰ ਵਰਲਡ ਦ ਸੋਲਸ ਆਰ ਗਿਵਨ ਹਾਰਡ ਟਾਈਮ ਦੇ ਆਰ ਮੇਡ ਟੂ ਗੋ ਥਰੂ ਦੇ ਆਰ ਮੇਡ ਟੂ ਗੋ ਥਰੂ ਦ ਦੇ ਆਰ ਚਰਨਡ ਇਨ ਦ ਵਿਦਿਨ and they are made to touch the pillars and whatever is written in their previous fate or whatever they have done in their past according to those deeds they are given the punishments
kabira jam ka thenga bura hai o na seha jaye ik jo guru mohe milya tinho liya bachaye
kabir says that oh kabir the beating of yama is very hard and one cannot bear it But I got one Sadguru who saved me from that beating.
Nahi koi maut se darta khauf jam ka nahi lai bade sab moh ki phansi
ਕਹਿਣ ਲੱਗੇ ਕਿਉਂ ਨਹੀਂ ਇਸ ਸੰਸਾਰ ਨੂੰ ਛੱਡਣ ਵਾਸਤੇ ਅਸੀਂ ਤਿਆਰ ਮੋਹ ਦੀ ਰੱਸੀ ਦੇ ਵਿੱਚ ਵੱਜ ਗਏ ਹਾਂ ਕੋਈ ਕਹਿੰਦਾ ਮੇਰਾ ਬੇਟਾ ਹੈ ਕੋਈ ਕਹਿੰਦਾ ਮੇਰੀ ਇਹ ਮਾਤਾ ਹੈ ਕੋਈ ਕਹਿੰਦਾ ਮੇਰਾ ਇਹ ਦੋਤਾ ਹੈ ਕੋਈ ਕਹਿੰਦਾ ਮੇਰੀ ਇਹ ਲੜਕੀ ਹੈ ਇਹੀ ਚੀਜ਼ਾਂ ਦੇ ਅਸੀਂ ਮੋਹ ਦੇ ਵਿੱਚ ਵੱਜੇ ਹੋਏ ਹਾਂ ਕੋਈ ਕਹਿੰਦਾ ਮੇਰੀ ਕੌਮ ਹੈ ਕੋਈ ਕਹਿੰਦਾ ਮੇਰਾ ਮੁਲਕ ਹੈ ਇਹਨਾਂ ਚੀਜ਼ਾਂ ਨੂੰ ਅਸੀਂ ਛੱਡਣ ਵਾਸਤੇ ਤਿਆਰ ਨਹੀਂ
ਨਾਉ ਹੀ ਸੇਜ਼ ਦੈਟ ਵਾਈ ਵੀ ਆਰ ਨਾਟ ਰੈਡੀ ਟੂ ਗਿਵ ਅਪ ਦਿਸ ਵਰਲਡ ਬਿਕੋਜ਼ ਵੀ ਆਰ tied in the rope of the attachment someone says that he is my mother someone says that she is my sister my daughter someone says that this is my community this is my religion this is my country so in this rope of attachment we all are bound and that is why we do not want to give up this world
main dekhe hai bahut sare buzurg marn lage vi eh aas lai baithe hunde hai aa potre da vyah vekh jaan de parmatma pher le jayi hun tusi soch ke dekh lo ਸਾਰੀ ਜ਼ਿੰਦਗੀ ਵਿਆਹ ਦੇਖਦੇ ਦੇਖਦੇ ਰੱਜੇ ਨਹੀਂ ਕਿ ਪੋਤਰੇ ਦਾ ਵਿਆਹ ਦੇਖ ਕੇ ਜ਼ਿਆਦਾ ਕੁਝ ਹਾਸਲ ਹੋ ਜਾਏਗਾ ਲੇਕਿਨ ਉਹ ਮੋਹ ਦੇ ਵਿੱਚ ਵੱਜੇ ਹੋਏ ਆ
ਆਈ ਹੈਵ ਸੀਨ ਮੈਨੀ ਓਲਡ ਪੀਪਲ ਹੂ ਡੂ ਨਾਟ ਵਾਂਟ ਟੂ ਲੀਵ ਦ ਬਾਡੀ ਈਵਨ ਦੋ ਦੇ ਆਰ ਸਫਰਿੰਗ ਅ ਲੋਟ ਮੈਨੀ ਟਾਈਮਸ ਆਈ ਹੈਵ ਸੀਨ ਮੈਨੀ ਓਲਡ ਪੀਪਲ ਹੂ ਸੇ ਦੈਟ ਓ ਲੋਟ ਟੇਕ ਮੀ ਓਨਲੀ ਆਫਟਰ ਆਈ ਹੈਵ ਸੀਨ ਦ ਵੈਡਿੰਗ ਆਫ ਮਾਈ ਗ੍ਰੈਂਡਸਨ ਦੇ ਵੁੱਡ ਹੈਵ ਅਟੈਂਡਡ ਮੈਨੀ ਵੈਡਿੰਗਸ ਇਨ ਦ ਲਾਈਫ ਟਾਈਮ ਬਟ ਸਟਿਲ ਦੇ ਆਰ ਨਾਟ ਸੈਟਿਸਫਾਈਡ Do you think that by attending the wedding of their grandson, they will get more satisfaction or more happiness? They are tied in the rope of attachment. That is why they do not want to leave this world.
ਮਹਾਰਾਜ ਸਾਵਣ ਸਿੰਘ ਆਪਣੇ ਦਾਦੇ ਸ਼ੇਰ ਸਿੰਘ ਦੀ ਆਮ ਮਿਸਾਲ ਦਿੰਦੇ ਹੁੰਦੇ ਸੀਗੇ ਕਿ ਜਦ ਉਹਨਾਂ ਨੇ ਕੋਈ ਗੱਲਬਾਤ ਕਰਨੀ, ਕਲਪਣਾ ਕਰਨੀ, ਘਰ ਦੀ ਗੱਲ ਕਰਨੀ, ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਵੀ ਹੁਣ ਤਾਂ ਤੁਸੀਂ ਹਿਰਸ ਨੂੰ ਛੱਡ ਦਿਓ, ਅੱਗੋਂ ਇਹ ਕਹਿੰਦੇ ਇਹਦੇ ਇੱਕ ਪੋਤੇ ਦੀ ਆਸ ਹੈ, ਮੈਂ ਇਸ ਦੀ ਸ਼ਾਦੀ ਵੇਖ ਜਾਵਾਂ।
ਮਾਸਟਰ ਸਾਵਣ ਸਿੰਘ ਜੀ ਯੂਸ ਟੂ ਟਾਕ ਅਬਾਊਟ ਹਿਸ ਗ੍ਰੈਂਡਫਾਦਰ ਦੈਟ ਵੈਨਵਰ ਹੀ ਵੁੱਡ ਟਾਕ ਅਬਾਊਟ ਦ ਫੈਮਿਲੀ ਅਫੇਅਰਸ ਔਰ ਵੈਨਵਰ ਹੀ ਵੁੱਡ fantasize about some future happenings, Master Savan Singh Ji would tell him that now you should give up the attachment of all these things. Then he would say that yes, I will do that, but first I have the desire to attend this grandson's wedding, and then I don't have any other fantasy, I don't have any other desire.
पढ़े सब मोह की फांसी लोवले मार तर खाए चेत कहोए अब कैसे गुरु के संग
ਦੁਨੀਆ ਦਾ ਪਿਆਰ ਵਾਰ ਵਾਰ ਦੁਨੀਆ 'ਚ ਖਿੱਚ ਕੇ ਲਿਆਉਂਦਾ ਹੈ। ਅਗਰ ਗੁਰੂ ਨਾਲ ਪਿਆਰ ਹੁੰਦਾ ਤਾਂ ਤਦ ਹੀ ਅਸੀਂ ਗੁਰੂ ਦੇ ਵਿੱਚ ਜਾ ਕੇ ਸਮਾਉਂਦੇ। ਕਿਹੜੀ ਤਾਕਤ ਹੈ ਅਗਰ ਗੁਰੂ ਨਾਲ ਪਿਆਰ ਹੋਵੇ ਸਾਨੂੰ ਇਸ ਦੁਨੀਆ 'ਚ ਦੁਮਾਰੇ ਲਿਆ ਆਵੇ।
ਦ ਲਵ ਆਫ ਦ ਵਰਲਡ ਬ੍ਰਿੰਗਸ ਅਸ ਅਗੇਨ ਇਨ ਟੂ ਦਿਸ ਵਰਲਡ ਦ ਲਵ ਆਫ ਦ ਵਰਲਡ ਬ੍ਰਿੰਗਸ ਅਸ ਬੈਕ ਇਨ ਟੂ ਦਿਸ ਵਰਲਡ ਅਗੇਨ ਐਂਡ ਅਗੇਨ ਇਫ ਵੀ ਹੈਡ ਲਵ ਫੋਰ ਦ ਮਾਸਟਰ ਐਂਡ ਇਫ ਵੀ ਹੈਡ ਗੋਨ ਐਂਡ ਅਬਜ਼ਰਬਡ ਆਵਰਸੈਲਵਸ ਇਨ ਦ ਮਾਸਟਰ ਦੇਰ ਵਾਸ ਨੋ ਦੇਰ ਇਜ਼ ਨੋ ਪਾਵਰ ਇਨ ਦਿਸ ਵਰਲਡ ਵਿਚ ਕੈਨ keep us away from the master.
Chet kahoe ab kaise guru ke sang nehtai kaam aur krodh bich bich mein jeev se
ਵੈਸੇ ਤਾਂ ਜੀਵ ਦੇ ਮਗਰ ਪੰਜ ਡਾਕੂ ਲੱਗੇ ਹੈ, ਕਾਮ ਹੈ, ਕ੍ਰੋਧ ਹੈ, ਲੋ ਮੋਹ ਹੰਕਾਰ ਹੈ। ਲੇਕਿਨ ਜਿਹੜੇ ਦੋ ਕਾਮ ਔਰ ਕ੍ਰੋਧ ਹੈ ਇਹ ਤਾਂ ਇਸ ਦੇ ਉੱਤੇ ਬਹੁਤ ਹਾਵੀ ਹੋ ਚੁੱਕੇ ਹੈ, ਜਿਵੇਂ ਪਹਾੜ ਟਿਕ ਜਾਂਦਾ ਹੁੰਦਾ ਹੈ, ਬੰਦਾ ਉਸਦੇ ਥੱਲੇ ਉੱਪਰ ਨਹੀਂ ਉੱਠ ਸਕਦਾ ਗਾ। ਇਹਨਾਂ ਨੂੰ ਦੇ ਹੇਠ ਜੀਵ ਦਬਿਆ ਹੋਇਆ, ਨਾ ਕਾਮ ਦਾ ਚਸਕਾ ਛੱਡਣ ਵਾਸਤੇ ਤਿਆਰ ਹੈ, ਨਾ ਕ੍ਰੋਧ ਨੂੰ ਛੱਡਣ ਵਾਸਤੇ ਤਿਆਰ ਹੈ।
ਦ ਫਾਈਵ ਡੈਕੋਇਟਸ ਲਸਟ ਐਂਗਰ ਗ੍ਰੀਟ ਅਟੈਚਮੈਂਟ ਐਂਡ ਈਗੋਇਜ਼ਮ are always after the soul, they are always chasing the soul, but out of these five decoys two are very great, they are the greatest of all, and they are lust and anger, and they are chasing, they are giving such a hard time to the soul that the soul feels that as if she is she has come under a very big mountain, a very big rock, and she is not able to move even a little bit because of the load of that rock. That load is of lust and anger. Even though the soul is suffering from these two decoys, but still a person is not ready to give up the pleasure of lust and anger.
Kaam aur krodh bich bich mein jeev se paar chaukwai guru ਜਾਲ ਕੌਣ ਤੋੜਵਾਏ।
ਕਬੀਰ ਸਾਹਿਬ ਨੇ ਅੰਦਰ ਜਾ ਕੇ ਕਿਹਾ ਕਿ ਸੰਸਾਰ ਵਿੱਚ ਮੇਰਾ ਤਾਂ ਕੋਈ ਵੀ ਨਹੀਂ, ਮੇਰਾ ਗੁਰੂ ਹੈ। ਉਹੀ ਸਵਾਮੀ ਜੀ ਮਹਾਰਾਜ ਕਹਿ ਰਹੇ ਹੈ ਗੁਰੂ ਬਿਨਾਂ ਕੌਣ ਹੈ ਜਿਹੜਾ ਤੁਹਾਡੇ ਪੰਜਾਂ ਡਾਕੂਆਂ ਦੇ ਜਾਲ ਜਿਹੜਾ ਪਾਇਆ ਹੈ ਇਹ ਤੋੜ ਦੇਵੇ। ਗੁਰੂ ਹੀ ਦਿਆਲੂ ਪੁਰਸ਼ ਹੈ, ਜਦ ਅਸੀਂ ਉਹਦੇ ਕਹਿਣੇ ਮੁਤਾਬਕ ਚੱਲਦੇ ਹਾਂ ਉਹੀ ਆਪਦੀ ਮਦਦ ਕਰਕੇ ਸਾਡਾ ਜਾਲ ਇਹ ਪੰਜਾਂ ਡਾਕੂਆਂ ਦਾ ਤੋੜ ਦਿੰਦਾ ਹੈ।
ਆਫਟਰ ਗੋਇੰਗ ਇਨ ਦ ਵਿਦਿਨ ਕਬੀਰ ਸਾਹਿਬ ਸੈਡ ਦੈਟ ਦੇਰ ਇਜ਼ ਨੋ ਵਨ ਐਲਸ ਆਫ ਮੀ ਇਨ ਦਿਸ ਵਰਲਡ ਐਕਸੈਪਟ ਦ ਮਾਸਟਰ। ਦ ਸੇਮ ਥਿੰਗ ਸਵਾਮੀ ਜੀ ਮਹਾਰਾਜ ਜੀ ਸੇਇੰਗ, ਹੀ ਸੇਜ਼ ਦੈਟ ਦੇਰ ਇਜ਼ ਨੋ ਵਨ ਐਲਸ in this world except my master, who can break this snare, who can break this chain of the five passions. There is no other power, there is no other thing in this world who can help me in removing this bond, in breaking this chain of the five passions. Master is the gracious being, and only he can graciously cut down the tidings, the bonds of these five passions.
Guru bina koi nahi apna, jaal hai kaun todwai, kutumb parwar matlab ka.
ਜਿਨ੍ਹਾਂ ਨੂੰ ਅਸੀਂ ਸਾਰੀ ਜ਼ਿੰਦਗੀ ਆਪਣਾ ਆਪਣਾ ਕਹਿੰਦੇ ਸੈ, ਕੁਟੁੰਬ ਪਰਿਵਾਰ, ਇਹ ਸਾਰੇ ਮਤਬਲ ਦੇ ਦੋਸਤ ਹੈ। ਅਗਰ ਇਨਸਾਨ ਪਾਸ ਧਨ ਹੈ ਤਾਂ ਅਸੀਂ ਲੋਕ ਦੂਰੋਂ ਵੀ ਰਿਸ਼ਤੇਦਾਰੀ ਗੰਢ ਲੈਂਦੇ ਹਾਂ ਕਿ ਇਹ ਸਾਡਾ ਹੈ। ਅਗਰ ਆਪਣਾ ਹੀ ਬੰਦਾ ਕੰਗਾਲ ਹੋ ਜਾਵੇ ਕੋਈ ਵੀ ਨਹੀਂ ਕਹਿੰਦਾ ਕਿ ਇਹ ਸਾਡਾ ਹੈ। ਅਗਰ ਚਾਰ ਪੈਸੇ ਹੈ ਤਾਂ ਮਾਨ ਇੱਜ਼ਤ ਲੋਕ ਕਰਦੇ, ਅਗਰ ਕੋਲੇ ਕੁਛ ਨਹੀਂ ਤਾਂ ਕੋਈ ਬੁਲਾ ਕੇ ਵੀ ਖੁਸ਼ ਨਹੀਂ ਹੁੰਦਾ ਗਾ।
ਨਾਉ ਵੀ ਕਾਲ ਅਵਰ ਫੈਮਿਲੀ ਮੈਂਬਰਸ ਐਂਡ ਦ ਰਿਲੇਟਿਵਸ ਐਜ਼ ਅਵਰ ਵੈਰੀ ਓਨ, ਐਂਡ we go on relying on them, we go on saying that they are our very own, but in the end we come to know that they were the friends or they were the relatives only because of their because of the fulfillment of their own interest, of their self interest. When we have the wealth, even our far relatives will come very close to us, but when we do not have any wealth, even the very close to us, very near and dear, will go away from us. So it means that all these relatives and family and all these friends and everybody, they all are the friends to fulfill their own interest, and when their interest is not fulfilled, they do not want to remain our friends.
Kutumb parivar matlab ka bina tane paas ਇਸ ਮਨ ਕੋ ਮਾਸ ਨੁਚਵਾਈ।
ਸਵਾਮੀ ਜੀ ਮਹਾਰਾਜ ਕਹਿੰਦੇ ਆ ਅਸੀਂ ਕੀ ਇਸ ਨੂੰ ਸਮਝਾਈਏ ਜੀਵ ਨੂੰ, ਇਹ ਉਹਨਾਂ ਹੀ ਤੋਂ ਹੀ ਮਾਸ ਤੜਵਾਉਂਦਾ ਹੈ, ਰਿਸ਼ਤੇਦਾਰਾਂ 'ਚ ਹੀ ਫਿਰ ਵੜ ਜਾਂਦਾ ਹੈ, ਫਿਰ ਠੋਕਰ ਖਾਂਦਾ, ਫਿਰ ਉਹਨਾਂ 'ਚ ਹੀ ਵੜ ਜਾਂਦਾ ਹੈ, ਆਖਰ ਨਾਮ ਦੀ ਤਰਫ, ਗੁਰੂ ਦੀ ਤਰਫ ਫਿਰ ਵੀ ਆ ਕੇ ਖੁਸ਼ ਨਹੀਂ ਕਰ।
ਨਾ ਸਵਾਮੀ ਜੀ ਮਹਾਰਾਜ ਸੇਜ਼ ਦੈਟ ਹਾਊ ਕੈਨ ਆਈ ਐਕਸਪਲੇਨ ਟੂ ਦ ਸੋਲ ਬਿਕੋਜ਼ ਹੀ ਇਜ਼ ਨੋਟ ਰੈਡੀ ਟੂ ਅੰਡਰਸਟੈਂਡ, ਹੀ ਗੈਟਸ ਹਰਟ ਬਾਏ ਦ ਰੈਲੇਟਿਵਸ ਬਟ ਸਟਿਲ ਹੀ ਗੋਜ਼ ਐਂਡ ਮੇਕਸ ਦੈਮ ਈਟ ਹਿਜ਼ ਓਨ ਫਲੈਸ਼। ਅਗੇਨ ਹੀ ਗੈਟਸ ਹਰਟ, ਹੀ ਲਰਨਸ ਅ ਲੈਸਨ ਬਟ ਸਟਿਲ ਹੀ ਗੋਜ਼ ਬੈਕ ਟੂ ਦ ਰੈਲੇਟਿਵਸ, ਐਂਡ ਨੋ ਮੈਟਰ ਹਾਊ ਮੈਨੀ ਟਾਈਮਸ ਹੀ ਇਜ਼ ਹਰਟ ਬਟ ਸਟਿਲ ਹੀ ਇਜ਼ ਨੋਟ ਰੈਡੀ ਟੂ ਕਮ ਟੂ ਡੂ ਦ ਡਿਵੋਸ਼ਨ ਆਫ ਨਾਮ।
ਬਾਬਾ ਵਿਸ਼ਨ ਦਾਸ ਆਪਣੀ ਜ਼ਿੰਦਗੀ ਦਾ ਵਾਕਿਆ ਦੱਸਦੇ ਹੁੰਦੇ ਸੀਗੇ। ਉਹਨਾਂ ਨੇ ਕਿਸੇ ਬਜ਼ੁਰਗ ਨੂੰ ਬਜ਼ੁਰਗ ਦੇ ਉੱਪਰ ਕੁੱਟ ਪੈਂਦੀ ਦੇਖੀ, ਉਹਦੇ ਬੱਚੇ ਉਹਨੂੰ ਕੁੱਟ ਰਹੇ ਸਨ, ਤਾਂ ਬਾਬਾ ਵਿਸ਼ਨ ਦਾਸ ਕਹਿਣ ਲੱਗੇ ਵੀ ਤੂੰ ਉੱਥੇ ਮੇਰੇ ਕੋਲ ਡੇਰੇ ਆ ਜਾ, ਨਾਮ ਜਪ ਲਿਆ ਕਰੀ। ਉਸ ਨੂੰ ਬੜਾ ਹੀ ਉਹ ਸਖਤ ਬੋਲਿਆ, ਕਹਿਣ ਲੱਗਾ ਮੇਰੇ ਬੱਚੇ ਮੈਨੂੰ ਕੁੱਟਦੇ ਹੈ, ਮੈਂ ਕਿਵੇਂ ਤੇਰੇ ਕੋਲ ਆ ਜਾਵਾਂ ਡੇਰੇ, ਲੈ ਮੈਨੂੰ ਜ਼ਿਆਦਾ ਮਤ ਦੇਣ ਵਾਲਾ ਹੈ। ਕਹਿਣ ਦਾ ਭਾਵ ਇਤਨਾ ਹੀ ਹੈ ਸਵਾਮੀ ਜੀ ਮਹਾਰਾਜ ਦਾ ਕਿ ਜੀਵ ਉਹਨਾਂ 'ਤੇ ਠੋਕਰਾਂ ਖਾਂਦਾ ਹੈ, ਉਹਨਾਂ ਵਿੱਚ ਹੀ ਫੇਰ ਵੜਦਾ ਹੈ, ਠੋਕਰ ਖਾ ਕੇ ਵੀ ਪਰਮਾਤਮਾ ਨਾਮ ਦੀ ਤਰਫ ਨਹੀਂ ਆਉਂਦਾ ਗਾ।
ਬਾਬਾ ਬਿਸ਼ਨ ਦਾਸ ਜੀ ਯੂਸ ਟੂ ਟੈਲ ਵਨ ਇੰਸੀਡੈਂਟ ਆਫ ਹਿਸ ਲਾਈਫ ਟਾਈਮ ਵੈਰ ਹੀ ਸੋ ਵਨ ਓਲਡ ਮੈਨ ਬੀਇੰਗ ਹਿਸ ਚਿਲਡਰਨ ਵੈਰ ਬੀਟਿੰਗ ਹਿਮ। ਸੋ ਬਾਬਾ ਬਿਸ਼ਨ ਦਾਸ ਟੋਲਡ ਹਿਮ ਦੈਟ ਵਾਈ ਡੋਂਟ ਯੂ ਕਮ ਟੂ ਮਾਈ ਡੇਰਾ ਐਂਡ ਲਿਵ ਦੈਰ ਐਂਡ ਡੂ ਦ ਡਿਵੋਸ਼ਨ ਆਫ ਲਾਰਡ। ਹੀ ਗੋਟ ਵੈਰੀ ਅਪਸੈਟ ਐਂਡ ਹੀ ਸੈਡ ਦੈਟ ਵਾਈ ਡੂ ਯੂ ਬਾਦਰ, I am getting beating from my own children, why should I come to your dera and do the devotion? So I mean to say that the soul, even though he is hurt by his own family members, he is treated badly by his own family members, but still he is always going and remaining attached to them, and he is not devoting himself to the devotion of Naam.
Kahan lage kahun ਇਸ ਮਨ ਕੋ ਉਨੀ ਸੇ
स्वामी जी महाराज कहंदे संत महात्मा बड़ियां कहानियां पा के अच्छियां अच्छियां नाम दे फायदे दसदे है और ए रिश्तेदारां चो इस दा मन खिचदे है सत्संग दी तरफ, लेकिन उन्हां दे कहने ते अतवार ही नहीं करदा, भरोसा ही नहीं करदा। जद मौत आउंदी है फिर अख खुलदी है।
स्वामी जी महाराज सेज दैट द मास्टर्स टेलिंग मैनी गुड स्टोरीज एंड गिविंग मैनी टेलिंग अबाउट मैनी इंसिडेंट्स ट्राई टू पुल द सोल फ्रॉम द रिलेटिव्स but he is not ready to come to the satsang, he is not ready to come to the master, but only at the time of the death his eyes are opened.
Guru aur sad kahin bahobid kehne unki na pate aayi meher bin kya
स्वामी जी महाराज कहते हैं कि सिर्फ जिन्हों जीवों के उत्ते परमात्मा की मेहर नहीं होंगी गी उ जीव सतगुरु का कहा नहीं मनते, सतगुरु के नाम की कमाई नहीं करते गे, नाम नहीं लेंदे गे। बाकी जीव थोड़े जे हुशियारे नूं समझ के अपने घर पहुँच जाते हैं और जो संत कहते हैं उन्होंने अमल कर लेंगे।
स्वामी जी महाराज से दैट ओनली दोज सोल्स ऑन होम गॉड हैज़ नॉट शावर हिज ग्रेस डू नॉट ओबे the commandments of the master, do not do the meditation of Naam, and they do not believe in the words of the master. Otherwise, other souls do what the master tells them to do. Just by little hint, they understand the reality, they do the devotion of Lord and reach their real home.